अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच ग्रंथाकार गुरबख्श सिंह जी उस्ताद नस्था सिंह दी साखी नू बयान कर रहे सन। मैं कल आप जी नू इत्थों तक सुनाई सी साखी कि सतगुरु प्रताप सिंह जी ने हुक्म कीता उस्ताद नत्था सिंह नू केस अपने घर नू छड़ के पहाड़ां दे विच चलिया जा साडे हुक्म नू मन के। इत्थों तक कथा पहुंची सी। इस तों अलावा सतगुरु प्रताप सिंह सच्चे पातशाह जी दा उत्थों इन्हां नूं सद्दण दा इक होर वी कारण सी। गतके बाजी दी इन्हां दी बहुत मशहूरी हो गई सी कुजरां वाले दे विच जिहड़े मुसलमान रहिंदे सन। उन्हां ने व्योंतबंदी कीती सी कि बहुत वध गया है इहनूं मार देणा है। इस करके भी सतगुरु प्रताप सिंह सच्चे पातशाह जी ने हुक्म कीता उत्थों आउण दा क्योंकि 8 साल पहला पाकिस्तान बनन तों सतगुरां ने इन्हां नूं इधर लै आंदा सी। इस तों बाद मंडी दे विच जा के निवास कीता। इसे ही समय दौरान सतगुरु प्रताप सिंह सच्चे पातशाह जी ने हुक्म कीता नत्था सिंह नूं कि तूं पैणी साहिब रह के वड्डे काके नूं ते छोटे नूं गतके बाजी दे विच निपुण कर। इन्हां ने अपनी जिहड़ी विद्या सी उह सिखाउणी शुरू कीती सतगुरु जगजीत सिंह सच्चे पातशाह जी नूं ते महाराज वीर सिंह जी नूं। दूजी तरफ इन्हां दा जिहड़ा परिवार सी उह मंडी दे विच रहिण लगा। बीबी गुरदेव कौर जी दसदे ने कि उस वेले 2 ही पुत्तर सन भाव के मेरे वड्डे भरा ओ मंडी दे विच सन छोटे छोटे सन ते एक समय ऐसा होया कि पैसों की कमती हो गई पैसे थुड़ गए थोड़े ही पैसे सन ते बीबी गुरदेव कौर की माता ने अपने पुत्रां नू आख्या कि जाओ राशन कार्ड दे उत्तों जाके ते रस्त पानी लै आओ क्योंकि राशन कार्ड दे नाल जिहड़ी डिपू तों रस्ता है वह सस्ती मिलती है। इस करके दोवां पुत्रां नूं भेजिया कि जाओ लै के आओ आटा। सारा दिन उत्थे बतीत हो गया। बड़ी लंबी लाइन लगी सी इह दोवें भरा छोटे सन। आखिरकार जदों घर पहुंचे शामी ते खाली ही मुड़ आए। पुछिया माता ने भी पुछिया ਜਿਹੜੀ ਬਿਰਦ ਨਾਨੀ ਸੀ ਨੱਥਾ ਸਿੰਘ ਦੀ, ਉਹਨੇ ਵੀ ਪੁੱਛਿਆ ਤੇ ਉਹ ਦੋਵੇਂ ਬੱਚੇ ਕਹਿੰਦੇ ਨੇ ਕਿ ਸਾਨੂੰ ਕਿਸੇ ਨੇ ਅੱਗੇ ਹੋਣ ਹੀ ਨਹੀਂ ਦਿੱਤਾ, ਜਿਹੜੇ ਵੱਡੇ ਸਨ ਉਹ ਲੈ ਗਏ। ਤੇ ਫਿਰ ਪੈਸੇ ਥੋੜੇ ਸਨ, ਇਹਨਾਂ ਛੋਟੇ ਬੱਚਿਆਂ ਨੇ ਆਖਿਆ ਕਿ ਜੇਕਰ ਆਪਾਂ ਇਹਨਾਂ ਨੂੰ ਵਰਤ ਕੇ ਲੈ ਵੀ ਆਂਦੀ ਰਸਤੇ ਤੇ ਫਿਰ ਵੀ ਮੁੱਕ ਜਾਣਗੇ, ਇਸ ਕਰਕੇ ਮਾਤਾ ਜੀ ਕਰਦਾ ਕਿ ਪੈਸਿਆਂ ਨੂੰ ਪਹਿਲਾਂ ਵਧਾ ਲਈਏ ਤੇ ਫਿਰ ਵਰਤਾਂਗੇ। ਮਾਂ ਨੇ ਆਖਿਆ ਕਿ ਵਧਾਓਗੇ ਕਿਵੇਂ? ਕਹਿੰਦੇ ਨੇ ਜੀ ਕੋਈ ਕਾਰੋਬਾਰ ਕਰ ਲੈਂਦੇ। ਕੀ ਕਾਰੋਬਾਰ ਕਰੋਗੇ, ਇੰਨੇ ਛੋਟੇ ਬੱਚੇ ਹੋ? ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਛੱਲੀਆਂ ਲੈ ਦੇ, ਥੋੜੀਆਂ ਛੱਲੀਆਂ ਅਸੀਂ ਆਪ ਭੁੰਨ ਕੇ ਖਾ ਲਵਾਂਗੇ ਤੇ ਬਾਕੀ ਦੀਆਂ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਦਾਂਗੇ, ਇਸ ਤਰ੍ਹਾਂ ਪੈਸੇ ਜ਼ਿਆਦੇ ਆ ਜਾਣਗੇ। ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਫਿਰ ਛੱਲੀਆਂ ਵੇਚਣ ਦੇ ਵਾਸਤੇ ਹੀ ਤਿਆਰ ਹੋ ਗਏ। ਇੱਕ ਛਾਬੇ ਦੇ ਵਿੱਚ ਛੱਲੀਆਂ ਪਾ ਦਿੱਤੀਆਂ ਤੇ ਫਿਰ ਛੱਲੀਆਂ ਨਾਲੇ ਆਪ ਭੁੰਨ ਕੇ ਖਾਧੀਆਂ ਤੇ ਨਾਲੇ ਵੇਚਣ ਦੇ ਵਾਸਤੇ ਦੋਵੇਂ ਭਰਾ ਚਲੇ ਗਏ। ਮੰਡੀ ਦੇ ਰਸਤੇ ਦੇ ਵਿੱਚ ਇੱਕ ਲਾਗੇ ਪੁਲ ਆਉਂਦਾ ਹੈ, ਬੜਾ ਸੌੜਾ ਪੁਲ ਹੈ। ਉਸ ਪੁਲ ਦੇ ਲਾਗੇ ਬੈਠ ਕੇ ਉਹਨਾਂ ਨੇ ਛੱਲੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਅੰਤਰਜਾਮਤਾ ਦੇ ਨਾਲ ਹੀ ਕਿ ਨੱਥਾ ਸਿੰਘ ਦੇ ਪਰਿਵਾਰ ਦੇ ਉੱਤੇ ਐਸੀ ਵਿਪਤਾ ਬਣ ਗਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਤਨ ਸਿੰਘ ਨੂੰ ਹੁਕਮ ਕੀਤਾ ਕਿ ਜਾ ਡਰਾਈਵਰ ਤੋਂ ਪੁੱਛ ਕੇ ਗੱਡੀ ਦੇ ਵਿੱਚ ਤੇਲ ਹੈ। ਸਤ ਬਚਨ ਕਹਿ ਕੇ ਗਿਆ, ਜਾ ਕੇ ਪੁੱਛਿਆ, ਆਖਿਆ ਜੀ ਉਹ ਕਹਿੰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਦੁਬਾਰਾ ਉਹਨੂੰ ਪੁੱਛ ਕੇ ਆ ਕਿ ਮੰਡੀ ਪਹੁੰਚ ਜਾਏਗੀ ਗੱਡੀ? ਉਹਨੇ ਆਖਿਆ ਜੀ ਪਹੁੰਚ ਜਾਏਗੀ। ਉਸੇ ਵੇਲੇ ਨੱਥਾ ਸਿੰਘ ਭਾਵੇਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਸੀ, ਉਹਨੂੰ ਨਹੀਂ ਦੱਸਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਰਤਨ ਸਿੰਘ ਨੂੰ ਨਾਲ ਲੈ ਕੇ, ਡਰਾਈਵਰ ਨੂੰ ਨਾਲ ਲੈ ਕੇ ਤੇ ਚੱਲ ਪਏ ਮੰਡੀ ਦੇ ਵੱਲ। ਰਸਤੇ ਦੇ ਵਿੱਚ ਜਦੋਂ ਉਸ ਪੁਲ ਦੇ ਲਾਗੇ ਪਹੁੰਚੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਗੱਡੀ ਦੇ ਵਿੱਚ ਜਾਇਆ ਕਰਦੇ ਸਨ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਵੀ ਜਦੋਂ ਗੱਡੀ ਤੇ ਜਾਂਦੇ ਸਨ ਤੇ ਉਹਨਾਂ ਦੀ ਗੱਡੀ ਦੇ ਉੱਤੇ ਅੱਗੇ ਪਾਸੇ ਅਗਲੇ ਪਾਸੇ ਇੱਕ ਚਿੱਟੀ ਝੰਡੀ ਹੋਇਆ ਕਰਦੀ ਹੈ। ਵਰਤਮਾਨ ਸਤਿਗੁਰੂ ਜਿਹੜੇ ਵੀ ਹੁੰਦੇ ਨੇ ਉਹਨਾਂ ਦੇ ਗੱਡੀ ਦੇ ਅੱਗੇ ਚਿੱਟੀ ਝੰਡੀ ਲਾਈ ਜਾਂਦੀ ਹੈ। ਛੋਟੇ ਭਰਾ ਨੇ ਵੇਖਿਆ ਕਿ ਝੰਡੀ ਵਾਲੀ ਕਾਰ ਆ ਰਹੀ ਹੈ, ਇਹ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਾਰ ਹੈ। ਝੱਟ ਹੀ ਦੌੜ ਕੇ ਅਗਲੇ ਪਾਸੇ ਹੋਇਆ ਤੇ ਪੁਲ ਬੜਾ ਸੌੜਾ ਸੀ, ਗੱਡੀ ਵੀ ਉਸੇ ਰਸਤੇ ਰਾਹੀਂ ਲੰਘ ਰਹੀ ਸੀ ਤੇ ਜਦੋਂ ਅੱਗੇ ਹੋਇਆ ਤੇ ਅਚਾਨਕ ਤੰਗ ਪੁਲ ਹੋਣ ਦੇ ਕਰਕੇ ਉਹਦਾ ਜਿਹੜਾ ਪੈਰ ਸੀ ਉਹ ਦਰਿਆ ਵਾਲੇ ਪਾਸੇ ਨੂੰ ਫਿਸਲ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਆਪਣੀ ਜਿਹੜੀ ਬਾਰੀ ਸੀ ਉਹਦਾ ਸ਼ੀਸ਼ਾ ਖੋਲਿਆ ਸੀ। ਝੱਟ ਹੀ ਸਤਿਗੁਰਾਂ ਨੇ ਬਾਂਹ ਫੜ ਕੇ ਉਹਨੂੰ ਡਿੱਗਣ ਤੋਂ ਬਚਾ ਲਿਆ ਤੇ ਆਪਣੇ ਨਾਲ ਕਾਰ ਚ ਬਿਠਾਇਆ। ਜਦੋਂ ਅਗਲੇ ਪਾਸੇ ਪਹੁੰਚੇ ਪੁਲ ਦੇ ਅਖੀਰ ਦੇ ਉੱਤੇ ਤੇ ਕੀ ਵੇਖਿਆ ਕਿ ਵੱਡਾ ਜਿਹੜਾ ਭਰਾ ਹੈ ਉਹ ਛੱਲੀਆਂ ਵੇਚ ਰਿਹਾ ਉੱਥੇ ਬੈਠਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣੀ ਕਾਰ ਖਿਲਾਰੀ। ਰਤਨ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੋਵੇਂ ਥੱਲੇ ਉਤਰੇ ਤੇ ਜਦੋਂ ਉਹਨਾਂ ਦੋਵਾਂ ਨੇ ਮੱਥਾ ਟੇਕਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਿਹੜਾ ਲਾਂਗਰੀ ਸੀ ਰਤਨ ਸਿੰਘ, ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ। ਕਹਿੰਦਾ ਸੱਚੇ ਪਾਤਸ਼ਾਹ ਜੀ ਦੇਖੋ ਇਹਨਾਂ ਦੀ, ਨੱਥਾ ਸਿੰਘ ਦੇ ਪਰਿਵਾਰ ਦੀ ਕੀ ਹਾਲਤ ਬਣੀ ਹੋਈ ਹੈ, ਇਹ ਛੱਲੀਆਂ ਬੈਠ ਕੇ ਇੱਥੇ ਵੇਚ ਰਹੇ ਨੇ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਰਤਨ ਸਿੰਘਾ ਇਹ ਛੱਲੀਆਂ ਵੇਚ ਰਹੇ ਨੇ, ਐਸਾ ਸਮਾਂ ਆਵੇਗਾ ਕਿ ਛੱਲੀਆਂ ਇਹਨਾਂ ਤੋਂ ਸਾਂਭੀਆਂ ਹੀ ਨਹੀਂ ਜਾਣੀਆਂ, ਛੱਲੀਆਂ ਦੇ ਵਿੱਚ ਹੀ ਨੱਪੇ ਜਾਣਗੇ। ਬੀਬੀ ਗੁਰਦੇਵ ਕੌਰ ਦੇ ਦੱਸਣ ਦੇ ਮੁਤਾਬਕ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਬਚਨ ਉਹ ਜ਼ਰੂਰ ਸੱਚਾ ਹੋਇਆ। ਜਦੋਂ ਮੌਜੂ ਖੇੜੇ ਦੇ ਵਿੱਚ ਆਏ, ਬੜੀ ਫਸਲ ਹੋਈ, ਬੜੀਆਂ ਛੱਲੀਆਂ ਹੋਈਆਂ। ਪਰ ਮੈਂ ਸਿਰਫ ਉਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਫਿਰ ਦੋਵਾਂ ਨੂੰ ਬਿਠਾਇਆ ਗੱਡੀ ਦੇ ਵਿੱਚ, ਉਹਨਾਂ ਦਾ ਛਾਬਾ ਛੱਲੀਆਂ ਵਾਲਾ ਵੀ ਰੱਖਿਆ ਤੇ ਇਹਨਾਂ ਦੇ ਘਰ ਵੱਲ ਨੂੰ ਤੁਰ ਪਏ ਨੇ। ਨੱਥਾ ਸਿੰਘ ਦੀ ਨਾਨੀ ਤੇ ਉਹਨਾਂ ਦੀ ਘਰਵਾਲੀ ਸਵਰਨ ਕੌਰ ਦੋਵਾਂ ਨੇ ਮਾਲਾ ਫੜੀਆਂ ਹੋਈਆਂ ਸੀ, ਭਜਨ ਕਰ ਰਹੀਆਂ ਸਨ ਕਿ ਕੱਲ ਤੇ ਖਾਲੀ ਹੱਥ ਮੁੜ ਕੇ ਆ ਗਏ ਨੇ, ਅੱਜ ਪਤਾ ਨੀ ਕੀ ਕਰਕੇ ਆਉਂਦੇ ਨੇ। ਇੰਨੇ ਚਿਰ ਨੂੰ ਆਣ ਬੂਹਾ ਖੜਕਾਇਆ, ਬੂਹਾ ਖੋਲਿਆ, ਕੀ ਦੇਖਦੇ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ ਉਹਨਾਂ ਦੇ ਘਰ ਦੇ ਵਿੱਚ, ਚਰਨਾਂ ਦੇ ਉੱਤੇ ਮੱਥਾ ਟੇਕਿਆ। ਉਹ ਦੋਵੇਂ ਜਿਹੜੇ ਬੱਚੇ ਸੀ ਉਹ ਵੀ ਅੱਗੇ ਹੋਏ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ 100 ਰੁਪਇਆ ਦਿੱਤਾ ਕਿ ਜਾਓ 100 ਰੁਪਈਏ ਦਾ ਖਰਚ ਕਰਕੇ ਨਾਲੇ ਆਪ ਛਕੋ ਲੰਗਰ ਤੇ ਨਾਲੇ ਬੱਚਿਆਂ ਨੂੰ ਛਕਾਓ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ। ਇਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਸ੍ਰੀ ਭੈਣੀ ਸਾਹਿਬ ਦੇ ਵਿੱਚ ਲਿਆਂਦਾ ਗਿਆ। ਕੁਝ ਸਮਾਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਇਹ ਸਾਰਾ ਪਰਿਵਾਰ ਰਿਹਾ। ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਜੀਵਨ ਨਗਰ ਜਾਣ ਦਾ, ਤੇ ਫਿਰ ਪੂਰਾ ਪਰਿਵਾਰ ਜੀਵਨ ਨਗਰ ਕਾਫੀ ਸਮਾਂ ਰਿਹਾ। ਬੀਬੀ ਗੁਰਦੇਵ ਕੌਰ ਜੀ ਦੱਸਦੇ ਨੇ ਕਿ ਜਿਹੜੀ ਜੀਵਨ ਨਗਰ ਦੀ ਕੋਠੀ ਹੈ ਉਹਦੀ ਜਿਹੜੀ ਡਿਓੜੀ ਹੈ ਉਹਦੇ ਉੱਤੇ ਇੱਕ ਕਮਰਾ ਬਣਿਆ ਹੋਇਆ, ਸ਼ਾਇਦ ਅਜੇ ਤੱਕ ਵੀ ਉਹ ਕਮਰਾ ਉਸੇ ਤਰ੍ਹਾਂ ਮੌਜੂਦ ਹੈ, ਉੱਥੇ ਸਾਡਾ ਡੇਰਾ ਲਵਾਇਆ ਗਿਆ ਬੀਬੀ ਗੁਰਦੇਵ ਕੌਰ ਦੇ ਦੱਸਣ ਦੇ ਮੁਤਾਬਕ। ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਤ ਨਗਰ ਦੇ ਵਿੱਚ ਇੱਕ ਬਹੁਤ ਵਧੀਆ ਘਰ ਵੇਖਿਆ ਨੱਥਾ ਸਿੰਘ ਦੇ ਰਹਿਣ ਦੇ ਵਾਸਤੇ, ਉਹਨਾਂ ਦੀ ਰਿਹਾਇਸ਼ ਉੱਥੇ ਕਰਵਾਉਣ ਦੇ ਵਾਸਤੇ। ਇੱਕ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੌਰੇ ਜਾ ਰਹੇ ਸਨ ਤੇ ਵੱਡੇ ਬਾਬਾ ਜੀ ਨੂੰ ਭਾਵ ਕੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ ਕਿ ਕਾਕਾ ਤੇਰੇ ਉਸਤਾਦ ਦੇ ਵਾਸਤੇ ਇੱਕ ਸੰਤ ਨਗਰ ਦੇ ਵਿੱਚ ਬੜਾ ਵਧੀਆ ਮੈਂ ਘਰ ਪਸੰਦ ਕਰਕੇ ਆਇਆ, ਤੂੰ ਵੀ ਜਾ ਕੇ ਵੇਖ ਲਵੀਂ, ਇਹਨਾਂ ਦਾ ਡੇਰਾ ਉੱਥੇ ਲਵਾਉਣਾ। ਸਤਿਗੁਰੂ ਜਗਜੀਤ ਸਿੰਘ ਜੀ ਨੇ ਆਖਿਆ ਸਤ ਬਚਨ। ਸਤਿਗੁਰੂ ਪ੍ਰਤਾਪ ਸਿੰਘ ਜੀ ਦੌਰੇ ਤੇ ਚਲੇ ਗਏ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਸਤਾਦ ਜੀ ਨੂੰ ਨਾਲ ਲੈ ਕੇ, ਨੱਥਾ ਸਿੰਘ ਨੂੰ ਨਾਲ ਲੈ ਕੇ ਸਾਈਕਲ ਦੇ ਉੱਤੇ ਜਾ ਪਹੁੰਚੇ ਸੰਤ ਨਗਰ। ਉੱਥੇ ਜਿਹੜਾ ਕੋਈ ਸਤਿਗੁਰਾਂ ਦਾ ਸੇਵਕ ਸੀ ਜਿਹੜਾ ਕਿ ਮੁਖਤਿਆਰ ਸੀ, ਉਹਨੂੰ ਪੁੱਛਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਕਿ ਉਸਤਾਦ ਜੀ ਦੇ ਵਾਸਤੇ ਉਹ ਇੱਥੇ ਘਰ ਪਸੰਦ ਕਰਕੇ ਗਏ ਨੇ, ਸਾਨੂੰ ਦੱਸੋ ਕਿ ਕਿਹੜਾ ਘਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪਸੰਦ ਕੀਤਾ ਉਸਤਾਦ ਜੀ ਦੇ ਲਈ। ਤੇ ਉਹ ਜਿਹੜਾ ਮੁਖਤਿਆਰ ਹੈ ਉਹ ਵਧੀਆ ਘਰ ਨਹੀਂ ਸੀ ਦੇਣਾ ਚਾਹੁੰਦਾ, ਉਹ ਨਹੀਂ ਸੀ ਚਾਹੁੰਦਾ ਕਿ ਨੱਥਾ ਸਿੰਘ ਇਸ ਘਰ ਦੇ ਵਿੱਚ ਰਵੇ, ਉਹਨੇ ਕਿਸੇ ਹੋਰ ਮਾੜੇ ਜੇ ਘਰ ਨੂੰ ਕਹਿ ਦਿੱਤਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਘਰ ਵਾਸਤੇ ਹੁਕਮ ਕੀਤਾ ਸੀ ਕਿ ਨੱਥਾ ਸਿੰਘ ਦੀ ਇੱਥੇ ਰਿਹਾਇਸ਼ ਕਰਵਾਈ ਜਾਵੇਗੀ। ਨੱਥਾ ਸਿੰਘ ਨੂੰ ਵੀ ਉਹ ਘਰ ਪਸੰਦ ਨਾ ਆਇਆ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਵੀ ਘਰ ਪਸੰਦ ਨਾ ਆਇਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਕੋਈ ਹੋਰ ਘਰ ਵਧੀਆ ਪਸੰਦ ਕੀਤਾ ਸੀ ਉਥੋਂ ਮੁੜ ਆਏ, ਉਹਨੂੰ ਕੁਛ ਨਹੀਂ ਆਖਿਆ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਦੌਰੇ ਤੋਂ ਮੁੜ ਕੇ ਵਾਪਸ ਆਏ ਤੇ ਨੱਥਾ ਸਿੰਘ ਤੇ ਵੱਡੇ ਬਾਬਾ ਜੀ ਦੋਵੇਂ ਸਤਿਗੁਰਾਂ ਦੇ ਕੋਲ ਸਨ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਵੱਡਾ ਕਾਕਾ ਵੇਖ ਕੇ ਆ ਗਿਆ ਆਪਣੇ ਉਸਤਾਦ ਦਾ ਘਰ, ਤੈਨੂੰ ਘਰ ਪਸੰਦ ਤੇ ਆ ਗਿਆ ਨਾ। ਸਤਿਗੁਰੂ ਜਗਜੀਤ ਸਿੰਘ ਜੀ ਅਜੇ ਚੁੱਪ ਸਨ ਤੇ ਨੱਥਾ ਸਿੰਘ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਹੈ ਜਿਹੜੀ ਅਰਜ਼ ਦੇ ਵਿੱਚ ਆਪਣੇ ਕੋਈ ਗਿਲਾ ਵੀ ਨਹੀਂ ਹੈ ਪਰ ਉਹਦੇ ਵਿੱਚ ਇੱਕ ਛੋਟੀ ਜਿਹੀ ਮੰਗ ਜ਼ਰੂਰ ਹੈ। ਨੱਥਾ ਸਿੰਘ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਬਖਸ਼ਿਸ਼ ਕਰਦੇ ਹੋ, ਜੋ ਤੁਸੀਂ ਦੇ ਦਿੰਦੇ ਹੋ, ਉਹ ਸਾਡੀ ਵਿੱਤ ਤੋਂ ਬਹੁਤਾ ਹੁੰਦਾ ਹੈ। ਤੁਸੀਂ ਸਿੱਖ ਦਾ ਹਮੇਸ਼ਾ ਭਲਾ ਹੀ ਲੋੜਦੇ ਹੋ, ਪਰ ਸੱਚੇ ਪਾਤਸ਼ਾਹ ਜੀ ਜਿਹੜਾ ਘਰ ਸਾਡੇ ਵਾਸਤੇ ਤੁਸੀਂ ਪਸੰਦ ਕੀਤਾ ਹੈ ਸੱਚੇ ਪਾਤਸ਼ਾਹ ਜੀ, ਉਹਦੇ ਵਿੱਚ ਹੋਰ ਤੇ ਕੋਈ ਕਮੀ ਨਹੀਂ ਲੱਗਦੀ, ਪਰ ਸੱਚੇ ਪਾਤਸ਼ਾਹ ਜੀ ਵਿਹੜਾ ਬੜਾ ਛੋਟਾ ਹੈ ਤੇ ਸੱਚੇ ਪਾਤਸ਼ਾਹ ਜੀ ਮੇਰੇ ਛੋਟੇ ਛੋਟੇ ਬੱਚੇ ਨੇ, ਮੇਰਾ ਜੀ ਕਰਦਾ ਕਿ ਕੋਈ ਇੱਕ ਅੱਧੀ ਗਊ ਰੱਖਾਂ ਤੇ ਦੁੱਧ ਦੀ ਲੋੜ ਰਹਿੰਦੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਰੀਰਕ ਰੂਪ ਦੇ ਵਿੱਚ ਬੜੇ ਹੈਰਾਨ ਹੋਏ ਕਿਉਂਕਿ ਸਤਿਗੁਰਾਂ ਨੇ ਜਿਹੜਾ ਘਰ ਵੇਖਿਆ ਸੀ ਉਹ ਤੇ ਬਹੁਤ ਵੱਡਾ ਸੀ, ਉਹਦਾ ਤੇ ਵਿਹੜਾ ਵੀ ਬਹੁਤ ਜ਼ਿਆਦਾ ਸੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੈਰਾਨੀ ਦੇ ਵਿੱਚ ਹੋ ਕੇ ਕਹਿਣ ਲੱਗੇ, ਕਾਕਾ ਉਸਤਾਦ ਜੀ ਨੂੰ ਕਿਹੜਾ ਘਰ ਦਿਖਾ ਕੇ ਲਿਆ? ਤੇ ਹੱਥ ਜੋੜ ਕੇ ਆਖਿਆ ਸਤਿਗੁਰੂ ਜਗਜੀਤ ਸਿੰਘ ਨੇ ਕਿ ਸੱਚੇ ਪਾਤਸ਼ਾਹ ਜੀ, ਫਲਾਣਾ ਫਲਾਣਾ ਜਿਹੜਾ ਘਰ ਹੈ ਉਹ ਦੱਸਿਆ ਗਿਆ ਕਿ ਤੁਸੀਂ ਪਸੰਦ ਕੀਤਾ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਕਿ ਮੈਂ ਤੇ ਕੋਈ ਹੋਰ ਘਰ ਪਸੰਦ ਕੀਤਾ ਸੀ, ਉੱਥੇ ਠਹਿਰਾਉਣਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਨੱਥਾ ਸਿਆਂ ਛੱਡ ਉਸ ਘਰ ਦਾ ਖਹਿੜਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਨੱਥਾ ਸਿਆਂ, ਜੇ ਮੌਜਾਂ ਲੈਣੀਆਂ ਨੇ ਤੇ ਮੌਜੂ ਖੇੜੇ ਚਲੇਗਾ। ਇਸ ਤਰ੍ਹਾਂ ਦਾ ਸਤਿਗੁਰੂ ਪ੍ਰਤਾਪ ਸਿੰਘ ਨੇ ਬਚਨ ਕਰ ਦਿੱਤਾ। ਗੱਡੇ ਦੇ ਉੱਤੇ ਸਮਾਨ ਰੱਖਿਆ ਗਿਆ, ਜੀਵਨ ਨਗਰ ਤੋਂ ਚੱਲ ਕੇ ਮੌਜੂ ਖੇੜੇ ਪਹੁੰਚੇ। ਉੱਥੇ ਜਾ ਕੇ ਪੂਰਾ ਪਰਿਵਾਰ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਦੇ ਨਾਲ ਆਬਾਦ ਹੋਇਆ। ਉੱਥੇ ਹੀ ਸੰਤਾਂ ਨੇ ਆਪਣੇ ਅਖੀਰਲਾ ਸਮਾਂ ਛੱਡਿਆ ਜਦੋਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਵਰਤਮਾਨ ਸਤਿਗੁਰੂ ਸਨ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਦਰਨੇ ਅੱਗੋਂ ਪੋਤਰੇ ਨੇ ਤੇ ਪੋਤਰਾਂ ਦੇ ਘਰ ਦੇ ਵਿੱਚ ਵੀ ਅੱਗੋਂ ਪੁੱਤਰ ਹੋਏ ਨੇ। ਪ੍ਰੀਤਮ ਸਿੰਘ ਇੱਥੇ ਰਹਿੰਦਾ ਹੈ, ਉਹ ਵੀ ਸੰਤਾਂ ਦੇ ਵਾਂਗ ਦਰਜੀ ਦਾ ਕੰਮ ਕਰਦਾ ਹੈ ਤੇ ਉਹਨਾਂ ਦੀ ਸਪੁੱਤਰੀ ਬੀਬੀ ਗੁਰਦੇਵ ਕੌਰ ਵੀ ਇੱਥੇ ਹੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਨਿਵਾਸ ਕਰਦੇ ਨੇ, ਕੋਠੀ ਦੇ ਵਿੱਚ ਉਹ ਸੇਵਾ ਕਰਦੇ ਨੇ ਮਾਤਾ ਜੀ ਦੀ ਹਜ਼ੂਰੀ ਦੇ ਵਿੱਚ। ਸੋ ਇਸ ਪ੍ਰਕਾਰ ਦੇ ਨਾਲ ਸੀ ਉਸਤਾਦ ਨੱਥਾ ਸਿੰਘ ਦੀ ਸਾਖੀ, ਜਿਹਨੂੰ ਬੀਬੀ ਗੁਰਦੇਵ ਕੌਰ ਨੇ ਜਿਸ ਤਰ੍ਹਾਂ ਸੁਣਾਇਆ ਮੈਂ ਉਹ ਵੀ ਬਿਆਨ ਕੀਤਾ ਤੇ ਜਿਵੇਂ ਰਾਮਪੁਰੀ ਜੀ ਨੇ ਬਿਆਨ ਕੀਤਾ ਉਹ ਵੀ ਮੈਂ ਤੁਹਾਡੇ ਸਨਮੁਖ ਪੇਸ਼ ਕੀਤਾ। ਹੁਣ ਨਵੀਂ ਸਾਖੀ ਦਾ ਜਿਹੜਾ ਪ੍ਰਾਰੰਭ ਹੈ ਉਹ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਕਰਦੇ ਨੇ। ਮੈਂ ਇੱਥੋਂ ਕਥਾ ਨੂੰ ਸ਼ੁਰੂ ਕਰਦਾ। ਕੁਜਰਾਂ ਵਾਲੇ ਜ਼ਿਲ੍ਹੇ ਮੇਂ ਇੱਕ ਬੋਰੇ ਹੈ ਗਾਮ, ਸੂਬਾ ਥੇ ਤਿਸ ਜ਼ਿਲ੍ਹੇ ਕੇ ਅਰੂੜ ਸਿੰਘ ਜਿਹੇ ਨਾਮ। ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਕੁਜਰਾਂ ਵਾਲੇ ਦੇ ਜ਼ਿਲ੍ਹੇ ਦੇ ਵਿੱਚ ਇੱਕ ਬੋਰੇ ਨਾਮ ਦਾ ਪਿੰਡ ਸੀ। ਉਸ ਪਿੰਡ ਦੇ ਵਿੱਚ ਅਰੂੜ ਸਿੰਘ ਨਾਮ ਦੇ ਇੱਕ ਸਿੰਘ ਰਹਿੰਦੇ ਸਨ, ਜਿਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੂਬਾ ਥਾਪਿਆ ਸੀ। ਦੌਰਾ ਵੱਡ ਪ੍ਰਤਾਪ ਕਾ ਜਬ ਆਇਓ ਥਾਈਤ, ਸੂਬਾ ਜੀ ਕੇ ਵੱਡੇ ਸੁੱਤ ਬਾਜ ਪਕੜੀਓ ਸਹਿ ਪ੍ਰੀਤ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਦੋਂ ਦੌਰਾ ਬੌਰੇ ਪਿੰਡ ਦੇ ਵਿੱਚ ਪਹੁੰਚਿਆ ਤੇ ਸੂਬਾ ਅਰੂੜ ਸਿੰਘ ਦੇ ਜਿਹੜੇ ਵੱਡੇ ਸਪੁੱਤਰ ਸਨ ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਸੀ, ਉਹਨਾਂ ਨੇ ਸਮੇਤ ਪ੍ਰੀਤੀ ਦੇ ਨਾਲ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਦਾ ਘੋੜਾ ਹੈ ਉਹਦੇ ਲਗਾਮ ਨੂੰ ਫੜਿਆ ਸੀ। ਸੂਬਾ ਜੀ ਕੇ ਵੱਡੇ ਸੁੱਤ ਗੁਰਬਖਸ਼ ਸਿੰਘ ਨਾ ਪਿਆਰਾ ਥਾ, ਸੂਬਾ ਜੀ ਦੇ ਸਾਰਿਆਂ ਤੋਂ ਵੱਡੇ ਇਹ ਸਪੁੱਤਰ ਸਨ ਜਿਨ੍ਹਾਂ ਦਾ ਬਹੁਤ ਪਿਆਰਾ ਨਾਂ ਸੀ ਗੁਰਬਖਸ਼ ਸਿੰਘ। ਇਹ ਜਿਹੜੇ ਗੁਰਬਖਸ਼ ਸਿੰਘ ਨੇ ਇਹਨਾਂ ਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਪਹਿਰੇ ਦੇ ਵਿੱਚ ਜਿਹੜੇ ਪੁਲਿਸ ਦੀ ਨੌਕਰੀ ਕਰਦੇ ਨੇ ਜਿਨ੍ਹਾਂ ਦਾ ਨਾਮ ਰਘਵੀਰ ਸਿੰਘ ਹੈ, ਜਿਹੜੇ ਕਿ ਸ੍ਰੀ ਭੈਣੀ ਸਾਹਿਬ ਦੇ ਵਿੱਚ ਹੀ ਨਿਵਾਸ ਕਰਦੇ ਨੇ, ਰਘਵੀਰ ਸਿੰਘ ਦੇ ਇਹ ਦਾਦਾ ਜੀ ਸਨ ਗੁਰਬਖਸ਼ ਸਿੰਘ ਤੇ ਪੜਦਾਦਾ ਸਨ ਸੂਬਾ ਅਰੂੜ ਸਿੰਘ। ਇਹ ਉਹਨਾਂ ਦੀ ਸਾਖੀ ਹੈ। ਸੋ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ ਕਿ ਗੁਰਬਖਸ਼ ਸਿੰਘ ਉਹਨਾਂ ਦਾ ਬੜਾ ਪਿਆਰਾ ਨਾਂ ਸੀ, ਸੂਬਾ ਜੀ ਦੇ ਵੱਡੇ ਸਪੁੱਤਰ ਸਨ। ਨਾਗ ਜੋ ਮਦ ਕਰ ਉਸਮੇ ਅਰ ਚਾਲੇ ਜਲ ਕੀ ਤਾਰਾ ਥਾ। ਗ੍ਰੰਥਾਕਾਰ ਜੀ ਦੱਸਦੇ ਨੇ ਕਿ ਅਧਿਆਤਮਕ ਦਾ ਨਸ਼ਾ ਇਸ ਪ੍ਰਕਾਰ ਦੇ ਨਾਲ ਸੀ ਕਿ ਜਿਵੇਂ ਹਾਥੀ ਨੇ ਸ਼ਰਾਬ ਪੀਤੀ ਹੋਵੇ ਜਿਵੇਂ ਉਹ ਮਦਹੋਸ਼ ਰਹਿੰਦਾ, ਇਸ ਤਰ੍ਹਾਂ ਦਾ ਅਧਿਆਤਮਕ ਦਾ ਨਸ਼ਾ ਗੁਰਬਖਸ਼ ਸਿੰਘ ਦੇ ਵਿੱਚ ਸੀ। ਚਾਲੇ ਜਲ ਕੀ ਤਾਰਾ ਸੀ, ਇਸ ਤੋਂ ਇਲਾਵਾ ਜਿਵੇਂ ਜਲ ਦੀ ਤਾਰਾ ਅਰੋਕ ਚੱਲਦੀ ਹੈ ਇਸ ਪ੍ਰਕਾਰ ਦੇ ਨਾਲ ਉਹਨਾਂ ਦਾ ਦਿਲ ਜਾਤ ਪਾਇਆ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੋਈ ਸੀ, ਸਤਿਗੁਰਾਂ ਦੇ ਘੋੜੇ ਦੀ ਚਾਲ ਨੂੰ ਦੇਖ ਕੇ ਗੁਰਬਖਸ਼ ਸਿੰਘ ਬੜਾ ਪ੍ਰਸੰਨ ਹੋਇਆ। ਕਵੀ ਜੀ ਲਿਖਦੇ ਨੇ ਕਿ ਘੋੜੇ ਦੀ ਚਾਲ ਨੂੰ ਤੇ ਸਤਿਗੁਰਾਂ ਦੇ ਮੁਖੜੇ ਨੂੰ ਦੇਖ ਕੇ ਇਸ ਤਰ੍ਹਾਂ ਗੁਰਬਖਸ਼ ਸਿੰਘ ਖਿੜ ਗਿਆ ਕਿ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜਦਾ। ਬਾਜ ਕੀ ਵਾਗ ਕੋ ਪਕੜ ਨਹੀਂ ਕਰ ਜੋਰ ਸਮੁਖ ਬਖਿਆਤ ਪਾਇਆ। ਸਤਿਗੁਰਾਂ ਦੇ ਘੋੜੇ ਦੀ ਵਾਗ ਨੂੰ ਫੜਨ ਦੇ ਵਾਸਤੇ ਹਿੱਤ ਨੂੰ ਧਾਰਨ ਕਰਕੇ ਹੱਥ ਜੋੜ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੋਇਆ। ਪਾਣ ਸੇ ਟਿੱਲੀ ਵਾਗ ਕਰੀ ਪਿਖ ਪ੍ਰੇਮ ਹਰੀ ਦੁਲਾਰੇ ਨੇ। ਗੁਰਬਖਸ਼ ਸਿੰਘ ਦੇ ਦਿਲੀ ਪ੍ਰੇਮ ਨੂੰ ਹਰੀ ਸਿੰਘ ਸਤਿਗੁਰੂ ਦੇ ਦੁਲਾਰੇ ਨੇ ਪਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੇਖਿਆ ਤੇ ਜਿਹੜੀ ਲਗਾਮ ਘੋੜੇ ਦੀ ਸਤਿਗੁਰੂ ਪ੍ਰਤਾਪ ਸਿੰਘ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਸੀ ਉਹਨੂੰ ਢਿੱਲਾ ਕਰ ਦਿੱਤਾ। संग वांग पकड़ कर चाला था, बाकी सिंह लै रही आए रहे ने। सतगुरां दे घोड़े दी वाग नूं लगाम नूं अपने हाथ दे विच गुरबख्श सिंह ने फड़ लिया ते नाल लै के अगे तो अगे जान लगा। कवि जी लिखते ने कि बाकी दे जिहड़े सिंह सन उह सारे दे सारे सतगुरु प्रताप सिंह दे पिछे पिछे जा रहे सन। घर घर विच खुशी, घर घर विच खुशियां छाए गईयां, हर मानव दे मुख खेड़ा था। घर घर दे विच सतगुरु प्रताप सिंह जी दे पहुंचन दे नाल बहुतियां सारियां खुशियां हो गईयां। ग्रंथाकार जी लिखदे ने कि हर एक मनुख दा मुखड़ा बहुत ज्यादा खुशी दे नाल खेड़े दे विच सी। कोई आग मन हित पाया आगे, कोई साफ करींदा वेड़ा था। ग्रंथाकार जी लिखते ने कि सतगुरां दे आगमन दे उते सतगुरां दे आउण दे करके कई सतगुरां दा सत्कार करन दे वास्ते अगों पहुंच रहा सी ते कई कवि जी लिखते ने कि अपने घर दे वेड़िया नूं साफ कर रहे सन। एक गली जब सां कुड़ी में यह जलूस सभी जा रहा था। सतगुरु प्रताप सिंह जी चले जा रहे सन, उन्हां दे घोड़े दी लगाम नूं फड़ के नाल नाल गुरबख्श सिंह जा रहा सी। कवि जी लिखदे ने कि बाकी साध संगत पिछे आ रही सी, बहुत वड्डा इकट्ठ सी जलूस दी तरह। कवि जी लिखदे ने कि अगे चलदिआं चलदिआं इक सौड़ी भाव के भीड़ी जी गली आ गई, उस गली दे विच दी लंघदे जा रहे सन। ਕੋੜੇ ਨੇ ਇੱਕ ਸਦਨ ਨਿਕਟ ਗੁਰਬਖਸ਼ ਬਦਨ ਮੁਖ ਮਾਰਾ ਥਾ। ਤੇ ਅਚਾਨਕ ਜਿਹੜਾ ਸਤਿਗੁਰਾਂ ਦਾ ਘੋੜਾ ਸੀ, ਕਵੀ ਜੀ ਲਿਖਦੇ ਨੇ ਕਿ ਉਸ ਘੋੜੇ ਨੇ ਇੱਕ ਘਰ ਦੇ ਲਾਗੇ ਜਾ ਕੇ ਤੇ ਗੁਰਬਖਸ਼ ਸਿੰਘ ਦੇ ਮੂੰਹ ਦੇ ਉੱਤੇ ਆਪਣਾ ਮੂੰਹ ਮਾਰਿਆ। ਘੋੜੇ ਦੀ ਬਰਾਬਰੀ ਤੇ ਜਾ ਰਹੇ ਸਨ, ਲਗਾਮ ਨੂੰ ਫੜ ਕੇ ਅਚਾਨਕ ਪਤਾ ਨੀ ਕੀ ਫੁਰਿਆ ਘੋੜੇ ਨੂੰ ਕਿ ਘੋੜੇ ਨੇ ਜ਼ੋਰ ਦੇ ਨਾਲ ਆਪਣਾ ਮੂੰਹ ਗੁਰਬਖਸ਼ ਸਿੰਘ ਦੇ ਮੂੰਹ ਦੇ ਉੱਤੇ ਮਾਰਿਆ। ਘੋੜੇ ਨੇ ਨਾਕ ਕੀ ਘੋੜੀ ਕੋ ਤੋੜ ਦਿਆ ਮਰੋੜ ਦਿਆ। ਇੰਨੇ ਜ਼ੋਰ ਦੇ ਨਾਲ ਘੋੜੇ ਨੇ ਮੂੰਹ ਮਾਰਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੀ ਗੁਰਬਖਸ਼ ਸਿੰਘ ਦੇ ਨੱਕ ਦੀ ਘੋੜੀ ਸੀ, ਨੱਕ ਦੀ ਜਿਹੜੀ ਹੱਡੀ ਹੈ ਉਹਨੂੰ ਘੋੜੀ ਵੀ ਆਖਿਆ ਜਾਂਦਾ, ਗੁਰਬਖਸ਼ ਸਿੰਘ ਦੇ ਨੱਕ ਦੀ ਜਿਹੜੀ ਘੋੜੀ ਸੀ ਉਹਨੂੰ ਤੋੜ ਦਿੱਤਾ, ਮਰੋੜ ਦਿੱਤਾ, ਭਾਵ ਕੇ ਇਸ ਪ੍ਰਕਾਰ ਦੇ ਨਾਲ ਜ਼ੋਰਦਾਰ ਪ੍ਰਹਾਰ ਕੀਤਾ ਘੋੜੇ ਨੇ ਆਪਣੇ ਮੂੰਹ ਦਾ। ਨਾਕ ਬਗੈਰ ਨਾ ਢੋਲ ਸਜੇ, ਸੁੰਦਰਤਾ ਕਾ ਬੇੜਾ ਬੋੜ ਦਿਆ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਨੱਕ ਤੋਂ ਬਗੈਰ ਜਿਹੜਾ ਪਿਆਰਾ ਸਿੰਘ ਹੈ, ਭਾਵ ਕਿ ਜਿਹੜਾ ਸਤਿਗੁਰਾਂ ਦਾ ਸਿੰਘ ਹੈ, ਉਹ ਕਦੇ ਸੋਭਾ ਨਹੀਂ ਪਾ ਸਕਦਾ। ਸੁੰਦਰਤਾ ਕਾ ਬੇੜਾ ਬੋੜਦੀ ਹੈ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਗੁਰਬਖਸ਼ ਸਿੰਘ ਦੀ ਸੁੰਦਰਤਾ ਦਾ ਜਿਹੜਾ ਬੇੜਾ ਹੈ ਉਹਨੂੰ ਰੋੜ ਦਿੱਤਾ ਹੈ ਘੋੜੇ ਨੇ, ਇਸ ਤਰ੍ਹਾਂ ਨੱਕ ਨੂੰ ਤੋੜ ਦਿੱਤਾ। ਅਸ ਬਚ ਕਈ ਅਣਭਾਖਾ ਥਾ, ਯਹ ਨੈਕ ਨਸੀਦਾ ਨਾਕ ਬਣੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਈਆਂ ਨੇ ਆਖਣਾ ਸ਼ੁਰੂ ਕੀਤਾ ਕਿ ਜਿਹੜਾ ਨੱਕ ਟੁੱਟ ਚੁੱਕਾ ਹੈ, ਜਿਹਦੀ ਹੱਡੀ ਵਿੱਚੋਂ ਟੁੱਟ ਚੁੱਕੀ ਹੈ, ਇਹ ਰਤਾ ਮਾਤਰ ਵੀ ਕਿਸੇ ਪ੍ਰਕਾਰ ਦੇ ਨਾਲ ਹੁਣ ਸਿੱਧਾ ਨਹੀਂ ਹੋ ਸਕਦਾ। ਤੁਰੰਗ ਨਿਹਾਰੀ ਲੇਵਤ ਹੈ, ਕਿਉ ਵਾਗ ਪਕੜ ਤੇ ਜਣੇ ਖਣੇ। ਕਈਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਸਤਿਗੁਰਾਂ ਦੇ ਜਿਹੜੇ ਘੋੜੇ ਨੇ ਉਹ ਤੇ ਵੱਡੀਆਂ ਨਿਹਾਰੀਆਂ ਖਾਂਦੇ ਨੇ ਜਾਨਦਾਰ, ਇਸੇ ਕਰਕੇ ਉਹਨਾਂ ਦੇ ਵਿੱਚ ਤਾਕਤ ਵੀ ਬਹੁਤੀ ਹੈ। ਜਣਾ ਖਣਾ ਕੋਈ ਜਿਹੜਾ ਹੈ ਉਹ ਸਤਿਗੁਰਾਂ ਦੇ ਘੋੜੇ ਦੀ ਵਾਗ ਨੂੰ ਫੜ ਨਹੀਂ ਸਕਦਾ। ਐਵੇਂ ਜਾਣ ਬੁੱਝ ਕੇ ਇਹਨੇ ਨਾ ਸਮਝੀ ਦੀ ਗੱਲ ਕੀਤੀ ਕਿ ਘੋੜੇ ਦੀ ਵਾਗ ਨੂੰ ਫੜਿਆ ਤੇ ਘੋੜੇ ਨੇ ਵੱਡਾ ਨੁਕਸਾਨ ਪਹੁੰਚਾ ਦਿੱਤਾ। ਗੁਰਬਖਸ਼ ਪੇ ਬਖਸ਼ ਕਰੀ ਪ੍ਰਭ, ਨਿਜ ਕਰ ਤਿਸ ਕੇ ਮੋਹ ਫੇਰ ਦਿਆ। ਪਰ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਖਸ਼ ਸਿੰਘ ਦੇ ਉੱਤੇ ਵੱਡੀ ਕਿਰਪਾ ਕੀਤੀ। ਸਤਿਗੁਰਾਂ ਨੇ ਆਪਣਾ ਪਵਿੱਤਰ ਜਿਹੜਾ ਹਸਤ ਕਮਲ ਸੀ ਉਸ ਗੁਰਬਖਸ਼ ਦੇ ਮੂੰਹ ਦੇ ਉੱਤੇ ਫੇਰ ਦਿੱਤਾ। ਜਿਉਂ ਕਾ ਤਿਉਂ ਸਭ ਪੇਖ ਰਹੇ ਪ੍ਰਭ ਜੀ ਕਰ ਬਿਨਾ ਆਵੇਰ ਦਿਆ। ਬਗੈਰ ਦੇਰੀ ਤੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੀ ਕਿਰਪਾ ਕਰਕੇ ਕਰਾਮਾਤ ਕਰਕੇ ਉਹਦੇ ਮੂੰਹ ਦੇ ਉੱਤੇ ਹੱਥ ਫੇਰਿਆ ਤੇ ਜਿਵੇਂ ਦਾ ਤਿਵੇਂ ਨੱਕ ਉਸੇ ਤਰੀਕੇ ਦੇ ਨਾਲ ਹੀ ਹੋ ਗਿਆ ਜਿਹਦੀ ਵਿੱਚੋਂ ਹੱਡੀ ਵੀ ਟੁੱਟ ਚੁੱਕੀ ਸੀ। ਕਰ ਮੇ ਸਰ ਹੈ ਕਰ ਮੇ ਤਰ ਹੈ ਕਰ ਮੇ ਜਰ ਜਹ ਦੇਤ ਪਯੋ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਮਾ ਦਾ ਬਿਆਨ ਕਰਦੇ ਨੇ ਗੁਰਬਖਸ਼ ਸਿੰਘ ਰਾਮਪੁਰੀ ਜੀ। ਕਵੀ ਜੀ ਲਿਖਦੇ ਨੇ ਕਰਮੇ ਸਰ ਹੈ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਸਮੁੰਦਰ ਹੈ, ਕਰਮੇ ਤਰ ਹੈ ਇਸ ਤੋਂ ਇਲਾਵਾ ਪੂਰੀ ਧਰਤੀ ਵੀ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਹੈ, ਕਰਮੇ ਜਰ ਹੈ ਪੂਰੀ ਦੀ ਪੂਰੀ ਜਿਹੜੀ ਮਾਇਆ ਹੈ ਉਹ ਵੀ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਹੈ। ਜਹ ਦੈਤ ਪਯੋ ਪਰ ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਹਨੂੰ ਦਿੰਦੇ ਨੇ। ਸਗਲ ਵਿਭੂਤ ਕਪਾਤਰ ਵਹਿ ਜੁਦ ਵਹਿ ਕਰ ਸਨਮੁਖ ਲੇਤ ਪਾਇਆ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਕੇ ਜਿਹੜਾ ਸਤਿਗੁਰਾਂ ਤੋਂ ਦਾਤਾ ਲੈਂਦਾ ਹੈ ਸਾਰੀਆਂ ਵਿਭੂਤੀਆਂ ਦਾ ਪਾਤਰ ਉਹ ਬਣ ਜਾਂਦਾ ਹੈ ਤੇ ਸਤਿਗੁਰੂ ਜੀ ਉਹਦੇ ਤੇ ਬਖਸ਼ਿਸ਼ ਕਰ ਦਿੰਦੇ ਨੇ। ਰਾਮਪੁਰੀ ਤਿਸ ਰਾਮ ਹਰੀ ਕੇ ਕੌਤਕ ਅਜਬ ਨਿਰਾਲੇ ਨੇ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਤਿਗੁਰੂ ਰਾਮ ਸਿੰਘ ਦੇ ਸਰੂਪ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਆਪਣੇ ਪਿਤਾ ਸਤਿਗੁਰੂ ਹਰੀ ਸਿੰਘ ਦੇ ਸਰੂਪ ਨੇ, ਕੌਤਕ ਅਜਬ ਨਿਰਾਲੇ ਨੇ, ਉਹਨਾਂ ਦੇ ਕੌਤਕ ਬੜੇ ਵਿਲੱਖਣ ਅਜੀਬ ਤੇ ਨਿਰਾਲੇ ਨੇ। ਜੋ ਕੌਤਕ ਬਣਦੇ ਪ੍ਰਭ ਜੀ ਕੋ ਵਹ ਸਿੰਘ ਕਰਮਾਂ ਵਾਲੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸਿੰਘ ਬਣਦੇ ਨੇ ਸਤਿਗੁਰਾਂ ਦੇ ਕੌਤਕ ਦੇ ਪਾਤਰ, ਭਾਵ ਕੇ ਜਿਨ੍ਹਾਂ ਦੇ ਨਾਲ ਸਤਿਗੁਰੂ ਜੀ ਕੌਤਕ ਕਰਦੇ ਨੇ, ਜਿਨ੍ਹਾਂ ਦਾ ਇਤਿਹਾਸ ਬਣਦਾ, ਉਹੀ ਸਿੰਘ ਕਰਮਾਂ ਵਾਲੇ ਨੇ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਕਰਮਾਂ ਵਾਲੇ ਉਹ ਸਿੰਘ ਨੇ ਜਿਹੜੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੌਤਕ ਦਾ, ਉਹਨਾਂ ਦੀ ਲੀਲਾ ਦਾ ਹਿੱਸਾ ਬਣਦੇ ਨੇ। ਇਸ ਪ੍ਰਕਾਰ ਦੇ ਨਾਲ ਇਸ ਸਾਖੀ ਨੂੰ ਬਿਆਨ ਕੀਤਾ ਹੈ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ। ਅਗਲੀ ਸਾਖੀ ਦਾ ਕਵੀ ਜੀ ਪ੍ਰਾਰੰਭ ਕਰਦੇ ਨੇ। ਫਤਿਆਵਾਲ ਗਾਮ ਇੱਕ ਪਾਕਿਸਤਾਨ ਚ ਆਹੇ ਬਟਵਾਰਿਓ ਪਹਿਲਾਂ ਕਈ ਸਾਲ ਸਤਿਗੁਰ ਗਏ ਥੇ ਵਾਹੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਫਤਿਆਵਾਲ ਇੱਕ ਪਿੰਡ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਟਵਾਰੇ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਪਿੰਡ ਦੇ ਵਿੱਚ ਗਏ ਸਨ।
ਕਲ ਕੇ ਦੁਖ ਦਾਰਨ ਕਾਰਨ ਕੋ ਭਵ ਤਾਰਨ ਕੋ ਅਵਤਾਰ ਲਿਓ ਹੈ।
ਕਵੀ ਜੀ ਲਿਖਦੇ ਨੇ ਕਿ ਕਲਯੁਗ ਦੇ ਜਿਹੜੇ ਭਿਆਨਕ ਦੁੱਖ ਨੇ ਉਹਨਾਂ ਨੂੰ ਖਤਮ ਕਰਨ ਦੇ ਕਾਰਨ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ। ਇਸ ਤੋਂ ਇਲਾਵਾ ਸੰਸਾਰ ਸਾਗਰ ਤੋਂ ਆਪਣੇ ਸੇਵਕਾਂ ਨੂੰ ਤਾਰਨ ਦੇ ਵਾਸਤੇ ਅਵਤਰਿਤ ਹੋਏ।
ਸਤ ਅਸਤ ਕੋ ਮਤ ਬਤਾਏ ਕੇ ਨਾਮ ਜਪਾਏ ਉਪਕਾਰ ਕਿਓ ਹੈ।
ਸਤ ਤੇ ਅਸਤ ਦਾ ਮਤ ਦੱਸ ਕੇ, ਜਾਣਕਾਰੀ ਦੇ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਾ ਕੇ ਸਿੱਖਾਂ ਸੇਵਕਾਂ ਦੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ।
ਕਾਮ ਕਰੋ ਦਿਓ ਲੋਭ ਮੋਹ ਮਤ ਸਰ ਕਿਰਪਾ ਕਰਕੇ ਨਿਵਾਰ ਦਿਓ।
ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਤੇ ਈਰਖਾ ਦੀ ਅੱਗ ਨੂੰ ਸ਼ਾਂਤ ਕੀਤਾ। ਕਿਰਪਾ ਨੂੰ ਕਰਕੇ ਗ੍ਰੰਥਾਕਾਰ ਜੀ ਲਿਖਦੇ ਨੇ, ਇਹਨਾਂ ਵਿਕਾਰਾਂ ਤੋਂ ਸੇਵਕਾਂ ਨੂੰ ਦੂਰ ਕੀਤਾ।
ਐਸੇ ਗੁਰ ਕੇ ਪਾਦ ਪਦਮ ਪਰ ਕਰ ਗੁਰ ਬਖਸ਼ ਜੁਆ ਜੁਹਾਰ ਹੀ ਉਹ ਹੈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਐਸੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਮੈਂ ਕਵੀ ਗੁਰਬਖਸ਼ ਸਿੰਘ ਬਾਰ ਬਾਰ ਆਪਣੇ ਹਿਰਦੇ ਦੇ ਵਿੱਚ ਨਿਮਰਤਾ ਨੂੰ ਪ੍ਰੇਮ ਨੂੰ ਧਾਰਨ ਕਰਕੇ ਨਮਸਕਾਰਾਂ ਕਰਦਾ।
ਮੇਲੇ ਮੇ ਦੀਦ ਮਰੀਦ ਯੋ ਪੈਜਮ ਚੰਦ ਚਕੋਰ ਗੋਪਾਲ ਕੇ ਨਿਕਟ ਗੋਪਾਲ ਸਿੰਘ ਅਰਜ ਕਹਿ ਕਰ ਜੋਰ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਮੇਲੇ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਜੀ ਪਹੁੰਚੇ ਸਨ। ਕਵੀ ਜੀ ਲਿਖਦੇ ਨੇ ਕਿ ਮੇਲੇ ਦੇ ਵਿੱਚ ਦਰਸ਼ਨ ਦਿੱਤਾ, ਸਤਿਗੁਰਾਂ ਦੇ ਸੇਵਕਾਂ ਨੇ ਦਰਸ਼ਨ ਇਸ ਤਰ੍ਹਾਂ ਕੀਤਾ ਕਿ ਜਿਵੇਂ ਚੰਦਰਮਾ ਦਾ ਦਰਸ਼ਨ ਚਕੋਰ ਕਰਦਾ।
ਗੋਪਾਲ ਕੇ ਨਿਕਟ ਗੋਪਾਲ ਸਿੰਘ ਅਰਜ ਕਹਿ ਕਰ ਜੋਰ।
ਗੋਪਾਲ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਗੋਪਾਲ ਸਿੰਘ ਨਾਮ ਦੇ ਸਿੱਖ ਨੇ ਅਰਜ ਕੀਤੀ।
ਪਾਦ ਪਦਮ ਪਰ ਸਿਰ ਤਰ ਪਾਦ ਪਦਮ ਪਰ ਸਿਰ ਤਰ ਕਰ ਅਤ ਹੀ ਸੋ ਪ੍ਰੀਤ ਸੇ ਅਰਜ ਕਰੀ।
ਉਸ ਗੋਪਾਲ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਸਿਰ ਨੂੰ ਰੱਖਿਆ ਤੇ ਅਤੀ ਹੀ ਪ੍ਰੇਮ ਦੇ ਨਾਲ ਉਹਨੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕੀਤੀ।
ਤਤਲ ਤਾਰਾ ਹੈ ਮਗ ਪਰ ਹੀ ਪਾਉ ਚਰਨ ਕਰੋ ਕੁਛ ਕਿਰਪਾ ਹਰੀ।
ਤਤਲ ਤਰਾ ਨਾਂ ਦਾ ਇੱਕ ਪਿੰਡ ਹੈ, ਸੱਚੇ ਪਾਤਸ਼ਾਹ ਜੀ ਉਹ ਰਸਤੇ ਦੇ ਵਿੱਚ ਹੀ ਪੈਂਦਾ ਹੈ ਜਿਹਦੇ ਜਿਹੜੇ ਪਾਸੇ ਤੁਸੀਂ ਜਾਣਾ ਹੈ। ਗੋਪਾਲ ਸਿੰਘ ਕਹਿੰਦਾ ਹੈ ਕਿ ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾ ਨੂੰ ਕਰਕੇ ਉਸ ਪਿੰਡ ਦੇ ਵਿੱਚ ਜ਼ਰੂਰ ਚਰਨ ਪਾਓ।
ਮਮ ਬਹਿਣ ਵਿਆਹੀ ਗਾਮ ਵਹਾਂ ਵੋਹ ਤਰਸ ਰਹੀ ਦੀਦਾਰੇ ਕੋ।
ਗੋਪਾਲ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਮੇਰੀ ਜਿਹੜੀ ਭੈਣ ਹੈ ਉਸ ਪਿੰਡ ਦੇ ਵਿੱਚ ਵਿਆਹੀ ਹੋਈ ਹੈ। ਸੱਚੇ ਪਾਤਸ਼ਾਹ ਜੀ ਉੱਥੇ ਉਹਦਾ ਘਰ ਹੈ ਤੇ ਤੁਹਾਡੇ ਦੀਦਾਰੇ ਨੂੰ ਸੱਚੇ ਪਾਤਸ਼ਾਹ ਜੀ ਉਹ ਬੜਾ ਤਰਸ ਰਹੀ।
ਜਬ ਇਤ ਵਾਲਿਆ ਮੈਂ ਵੀਰ ਪ੍ਰਭੂ ਕਹਿ ਦੇਣਾ ਨੀਜ ਪਿਆਰੇ ਕੋ।
ਗੋਪਾਲ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੇਰੀ ਭੈਣ ਨੇ ਮੈਨੂੰ ਆਖਿਆ ਸੀ ਕਿ ਜਦੋਂ ਕਦੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਸ ਪਾਸੇ ਦੌਰਾ ਆਇਆ ਤੇ ਤੂੰ ਮੇਰੇ ਵੱਲੋਂ ਜ਼ਰੂਰ ਅਰਜ ਕਰ ਦੇਵੇਂ ਤਾਂ ਕਿ ਪਿਆਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਵੀ ਚਰਨ ਪਾਉਣ।
ਪਾਦ ਪਦਮ ਕੀ ਧੂੜ ਮਿਲੇ ਮੀਨਾ ਸਮ ਤੜਫਤ ਮਨ ਉਸਕਾ।
ਗੋਪਾਲ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੇਰੀ ਜਿਹੜੀ ਭੈਣ ਹੈ ਉਹ ਤੁਹਾਡੇ ਚਰਨ ਕਮਲਾਂ ਦੀ ਧੂੜੀ ਨੂੰ ਚਾਹੁੰਦੀ ਹੈ। ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੇ ਚਰਨਾਂ ਦੀ ਧੂੜੀ ਉਸ ਨੂੰ ਮਿਲ ਜਾਏਗੀ ਤੇ ਸੱਚੇ ਪਾਤਸ਼ਾਹ ਜੀ ਉਹ ਫਿਰ ਪ੍ਰਸੰਨ ਹੋ ਜਾਏਗੀ।
ਮੀਨ ਸਮ ਤੜਫਤ ਮਨ ਉਸਕਾ, ਜਿਵੇਂ ਮੱਛੀ ਦਾ ਮਨ ਤੜਫਦਾ ਹੈ ਪਾਣੀ ਮਿਲੇ, ਜਿਸ ਤਰ੍ਹਾਂ ਕਿ ਮੱਛੀ ਪਾਣੀ ਤੋਂ ਬਗੈਰ ਤੜਫਦੀ ਹੈ, ਮੱਛੀ ਦਾ ਜੀ ਕਰਦਾ ਕਿ ਪਾਣੀ ਮਿਲੇ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਮੇਰੀ ਭੈਣ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੀ ਹੈ। ਨਾੜ ਨਾੜ ਪਿਆਰੇ ਕੀ ਪੇਖਣ ਕੋ ਹੀ ਤਨ ਉਸਕਾ।
ਸੱਚੇ ਪਾਤਸ਼ਾਹ ਜੀ ਉਹਦੇ ਰੋਮ ਰੋਮ ਦੇ ਵਿੱਚ ਤੁਹਾਡੀ ਯਾਦ ਵਸੀ ਹੋਈ ਹੈ, ਤੁਹਾਡੇ ਸਰੀਰ ਦਾ ਦਰਸ਼ਨ ਉਹ ਕਰਨਾ ਚਾਹੁੰਦੀ।
ਪ੍ਰੇਮ ਮਈ ਸੁਣ ਬਾਣੀ ਕੋ ਪ੍ਰਭ ਹਰਖਤ ਹੈ ਕਰ ਬੋਲੇ ਹੈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਗੋਪਾਲ ਸਿੰਘ ਨੇ ਇਸ ਪ੍ਰਕਾਰ ਦੇ ਨਾਲ ਪ੍ਰੇਮਮਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਫਿਰ ਇਸ ਤਰ੍ਹਾਂ ਬੋਲੇ,
ਹਮ ਤੋ ਨਿਜ ਪ੍ਰੇਮੀਓ ਕੇ ਲੀਏ ਫਿਰ ਤੇ ਰਹੇ ਗ੍ਰਹਿ ਗ੍ਰਹਿ ਟੋਲੇ ਹੈ।
ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਕਿ ਆਪਣੇ ਪ੍ਰੇਮੀਆਂ ਦੇ ਵਾਸਤੇ ਅਸੀਂ ਤੇ ਗੋਪਾਲ ਸਿੰਘਾਂ ਫਿਰਦੇ ਰਹਿੰਦੇ ਹਾਂ, ਘਰਾਂ ਘਰਾਂ ਦੇ ਵਿੱਚ ਲੱਭਦੇ ਹਾਂ ਕਿ ਸਾਡੇ ਪ੍ਰੇਮੀ ਸਾਨੂੰ ਮਿਲ ਪੈਣ।
ਇਤ ਭੋਗ ਪਾਏ ਪ੍ਰਭ ਮੇਲੇ ਕੋ ਤੂਰਨ ਹੀ ਕੀਆ ਤਿਆਰਾ ਥਾ।
ਇਸ ਇੱਥੇ ਜਿਹੜਾ ਮੇਲਾ ਆਰੰਭਿਆ ਹੋਇਆ ਸੀ, ਜਦੋਂ ਮੇਲੇ ਦਾ ਭੋਗ ਪਿਆ ਤੇ ਕਵੀ ਜੀ ਲਿਖਦੇ ਨੇ ਕਿ ਤੁਰੰਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਿੰਡ ਜਾਣ ਦੀ ਤਿਆਰੀ ਕੀਤੀ।
ਗੋਪਾਲ ਸਿੰਘ ਸੰਤ ਚਤਰ ਸਿੰਘ ਸੰਗ ਔਰ ਜਥਾ ਇਹ ਪਾਰਾ ਥਾ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਪ੍ਰਮੁੱਖ ਰੂਪ ਦੇ ਵਿੱਚ ਇਹ ਸੰਤ ਗੋਪਾਲ ਸਿੰਘ, ਸੰਤ ਚਤਰ ਸਿੰਘ ਇਹਨਾਂ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਸ ਪਿੰਡ ਦੇ ਵਿੱਚ ਪਹੁੰਚੇ।
ਪਰਿਅੰਕ ਪੇ ਪਗ ਪਰ ਪਰਿਅੰਕ ਪੇ ਪਗ ਪਰ ਤਰ ਪੇ ਹਰ ਤਰਫ ਪ੍ਰਭੂ ਨਿਹਾਰਾ ਥਾ।
ਉਹਨਾਂ ਨੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ, ਗੋਪਾਲ ਸਿੰਘ ਦੀ ਭੈਣ ਨੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਪਲੰਗ ਡਾਇਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਜਾ ਕੇ ਬੈਠ ਗਏ। ਹਰ ਤਰਫ ਕੋ ਪ੍ਰਭੂ ਨਿਹਾਰਾ ਥਾ, ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਰ ਚੁਫੇਰੇ ਗਉ ਦੇ ਨਾਲ ਵੇਖੇ।
ਪਿਆਸ ਰਮੀ ਪਥ ਕੀ ਜਨ ਕੇ ਸਮ ਦਲ ਲੜਕਿਓਂ ਕਾ ਪਾਰਾ ਥਾ।
ਗ੍ਰੰਥਾਕਾਰ ਜੀ ਲਿਖਦੇ ਨੇ ਚਾਰੇ ਪਾਸੇ ਸਤਿਗੁਰੂ ਪ੍ਰਤਾਪ ਸਿੰਘ ਨੇ ਦੇਖਿਆ, ਕੀ ਦੇਖਦੇ ਨੇ ਕਿ ਹਰ ਇੱਕ ਪਾਸੇ ਲੜਕੀਆਂ ਹੀ ਲੜਕੀਆਂ ਨਜ਼ਰ ਆਉਂਦੀਆਂ ਨੇ, ਭਾਵ ਕਿ ਕੋਈ ਬੱਚਾ ਨਹੀਂ ਹੈ, ਬੱਚੀਆਂ ਹੀ ਸਾਰੀਆਂ ਨੇ ਉਹਨਾਂ ਦੇ ਘਰ ਦੇ ਵਿੱਚ।
ਰਾਸ ਨਿਰਾਸਕ ਜਿਮ ਹਟਵਾਨਾ ਤਿਮ ਗ੍ਰਹਿ ਕੇ ਨਰ ਨਾਰੀ ਥੇ।
ਗ੍ਰੰਥਾਕਾਰ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਹੱਟੀ ਦੇ ਵਿੱਚ ਜਿਹੜਾ ਹੱਟੀ ਦਾ ਮਾਲਕ ਹੁੰਦਾ ਉਹਦੇ ਵੇਚਣ ਦੇ ਵਾਸਤੇ ਰਾਸ ਨਾ ਹੋਵੇ, ਭਾਵ ਕਿ ਹੱਟੀ ਦੇ ਵਿੱਚ ਵੇਚਣ ਦੇ ਵਾਸਤੇ ਜੇਕਰ ਸਮਾਨ ਨਾ ਹੋਵੇ ਤੇ ਫਿਰ ਜਿਸ ਤਰ੍ਹਾਂ ਉਹ ਨਿਰਾਸ਼ ਹੁੰਦਾ ਹੱਟੀ ਦਾ ਮਾਲਕ, ਇਸ ਤਰੀਕੇ ਦੇ ਨਾਲ ਤਿੰਨ ਗ੍ਰਹਿ ਕੇ ਨਰ ਨਾਰੀ ਹੈ, ਜਿੰਨੇ ਵੀ ਵੱਡੇ ਇਸਤਰੀਆਂ ਪੁਰਸ਼ ਨੇ ਉਸ ਘਰ ਦੇ ਵਿੱਚ ਰਹਿੰਦੇ ਨੇ, ਉਹ ਵੀ ਕਵੀ ਜੀ ਲਿਖਦੇ ਨੇ ਕਿਸੇ ਤਰ੍ਹਾਂ ਨਿਰਾਸ਼ ਨੇ।
ਸੁਤ ਬਿਨ ਖਾਲੀ ਖਾਲੀ ਥੇ ਜੋ ਭਰੇ ਅਗਾਰ ਬਹੁ ਪਾਰੀ ਥੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਘਰ ਦੇ ਵਿੱਚ ਲੜਕੀਆਂ ਹੀ ਲੜਕੀਆਂ ਸਨ, ਕੋਈ ਪੁੱਤਰ ਨਹੀਂ ਸੀ। ਕਵੀ ਜੀ ਲਿਖਦੇ ਨੇ ਕਿ ਪੁੱਤਰ ਤੋਂ ਬਗੈਰ ਉਹ ਸਾਰੇ ਆਪਣੇ ਆਪ ਨੂੰ ਖਾਲੀ ਖਾਲੀ ਹੀ ਮਹਿਸੂਸ ਕਰ ਰਹੇ ਸਨ। ਜੋ ਭਰੇ ਅਗਾਰ ਬਹੁ ਪਾਰੀ ਥੇ, ਭਾਵ ਕਿ ਜਿਹੜਾ ਘਰ ਬਹੁਤ ਪਦਾਰਥਾਂ ਦੇ ਨਾਲ ਭਰਿਆ ਹੋਇਆ ਸੀ ਉਹ ਤਾਂ ਵੀ ਖਾਲੀ ਲੱਗਦਾ ਸੀ ਜਿੰਨਾ ਚਿਰ ਪੁੱਤਰ ਨਹੀਂ ਸੀ।
ਕਰੁਣਾ ਨਿਧ ਵਾਲੀ ਰਿਧ ਸਿਧ ਦੇ ਇਮ ਕਹਿਤ ਪਏ ਇਮ ਦੇਤ ਪਏ।
ਗੋਪਾਲ ਸਿੰਘ ਦੀ ਭੈਣ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਫਿਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਇਆ ਦੇ ਸਮੁੰਦਰ ਨੇ, ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਉਹਨਾਂ ਨੇ ਫਿਰ ਨਾਲੇ ਬਚਨ ਕੀਤਾ ਤੇ ਬਚਨ ਦੇ ਨਾਲ ਹੀ ਉਹਨਾਂ ਨੇ ਵਰਦਾਨ ਵੀ ਦੇ ਦਿੱਤਾ।
ਭੈਣਾ ਕੋ ਵੀਰ ਜ਼ਰੂਰ ਚਾਹੀਏ ਮਾਲਕ ਬਿਨ ਸੂਨੇ ਖੇਤ ਪਏ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੀਆਂ ਲੜਕੀਆਂ ਨੇ ਇਹਨਾਂ ਭੈਣਾਂ ਨੂੰ ਇਹਨਾਂ ਦਾ ਵੀਰ ਜ਼ਰੂਰ ਮਿਲੇਗਾ, ਮਾਲਕ ਬਿਨ ਸੂਨੇ ਖੇਤ ਪਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ ਕਿ ਜਿੰਨਾ ਚਿਰ ਮਾਲਕ ਨਹੀਂ ਹੁੰਦਾ ਉਹਨਾਂ ਚਿਰ ਜਿਹੜੇ ਖੇਤ ਨੇ ਉਹ ਸੁੰਨੇ ਰਹਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨਾਂ ਲੜਕੀਆਂ ਦੀ ਤਰਫ ਇਸ਼ਾਰਾ ਕਰਕੇ ਕਿ ਇਹਨਾਂ ਭੈਣਾਂ ਨੂੰ ਇਹਨਾਂ ਦਾ ਵੀਰ ਜ਼ਰੂਰ ਮਿਲੇਗਾ।
ਬੇਟੇ ਹਿਤ ਦਸ਼ਰਥ ਜਿਮ ਚੂਰਤ ਤਿਮ ਕਛ ਕਵੀ ਬਖਾਨਤ ਹੈ।
ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਨੇ ਪੁੱਤਰ ਹੋਣ ਦਾ ਵਰਦਾਨ ਦੇ ਦਿੱਤਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਿਵੇਂ ਰਾਜਾ ਦਸ਼ਰਥ ਝੁਰਦਾ ਸੀ ਪੁੱਤਰ ਤੋਂ ਬਗੈਰ, ਕਵੀ ਜੀ ਲਿਖਦੇ ਨੇ ਕਿ ਮੈਂ ਉਸਦਾ ਬਿਆਨ ਕਰਦਾ।
ਰਾਜ ਪਾਠ ਸਭ ਠਾਠ ਬ੍ਰਥਾ ਜੀਵਨ ਹੀ ਝੂਠਾ ਮਾਨਤ ਹੈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਜੇ ਦਸ਼ਰਥ ਦਾ ਪੂਰਾ ਰਾਜ ਭਾਗ ਸਾਰੇ ਦਾ ਸਾਰਾ ਬੇਕਾਰ ਸੀ। ਰਾਜਾ ਦਸ਼ਰਥ ਆਪਣੇ ਜੀਵਨ ਨੂੰ ਵੀ ਝੂਠਾ ਮੰਨਣ ਲੱਗ ਪਿਆ ਸੀ।
ਰਾਜਾ ਦਸ਼ਰਥ ਇੱਕ ਦਿਨ ਥੇ ਡੂੰਘੇ ਪੜੇ ਖਿਆਲੋ ਮੈਂ।
ਭਗਵਾਨ ਰਾਮ ਚੰਦਰ ਜੀ ਦੇ ਪਿਤਾ ਰਾਜਾ ਦਸ਼ਰਥ ਦੀ ਥੋੜੀ ਜੀ ਬ੍ਰਿਥਾ ਨੂੰ ਬਿਆਨ ਕਰਦੇ ਨੇ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਔਲਾਦ ਨਹੀਂ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਦਿਨ ਬੜੇ ਡੂੰਘੇ ਖਿਆਲਾਂ ਦੇ ਵਿੱਚ ਰਾਜਾ ਦਸ਼ਰਥ ਬੈਠੇ ਸਨ।
ਕੁਛ ਦਿਨ ਕੋ ਆਨੇ ਵਾਲੀ ਹੈ ਮਨ ਮੂੜ ਸਫੇਦੀ ਬਾਲੋ ਮੇ।
ਕੁਝ ਦਿਨਾਂ ਦੇ ਵਿੱਚ ਹੀ ਉਹ ਘੜੀ ਉਹ ਦਿਨ ਆਉਣ ਵਾਲਾ ਹੈ। ਆਪਣੇ ਮਨ ਨੂੰ ਕਹਿ ਰਹੇ ਸਨ ਕਿ ਮੂਰਖ ਮਣਾ, ਤੇਰੇ ਵਾਲ ਸਫੇਦ ਹੋ ਰਹੇ ਨੇ, ਚਿੱਟੇ ਹੋ ਰਹੇ ਨੇ, ਬੁਢੇਪੇ ਦੇ ਵਿੱਚ ਹੋ ਗਿਆ, ਪਰ ਅਜੇ ਤੱਕ ਘਰ ਦੇ ਵਿੱਚ ਔਲਾਦ ਨਹੀਂ।
ਅਬ ਤੀਨ ਅਵਸਥਾ ਗੁਜ਼ਰ ਚੁੱਕੀ ਚੌਥੀ ਹੈ ਸਿਰ ਪਰ ਆਏ ਗਈ।
ਰਾਜਾ ਦਸ਼ਰਥ ਸੋਚ ਰਿਹਾ ਸੀ ਕਿ ਤਿੰਨ ਅਵਸਥਾਵਾਂ ਬਤੀਤ ਹੋ ਗਈਆਂ ਨੇ, ਹੁਣ ਜਿਹੜੀ ਅਖੀਰਲੀ ਅਵਸਥਾ ਚੌਥੀ ਉਹ ਆ ਗਈ।
ਸੰਤਾਨ ਨਹੀਂ ਕਰ ਮੇਰੇ ਮੈਂ ਰਾਜਨ ਕੋ ਚਿੰਤਾ ਖਾਏ ਗਈ।
ਰਾਜੇ ਨੂੰ ਬਹੁਤ ਵੱਡੀ ਚਿੰਤਾ ਖਾ ਗਈ ਕਿ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ, ਕੋਈ ਔਲਾਦ ਨਹੀਂ।
ਅਬ ਕਿਸ ਕੋ ਰਾਜ ਬਿਠਾਉਂ ਮੈਂ ਔਰ ਕੌਣ ਤਖਤ ਦਾ ਮਾਲਕ ਹੈ।
ਸੋਚਿਆ ਰਾਜੇ ਨੇ ਕਿ ਹੁਣ ਮੈਂ ਆਪਣੀ ਰਾਜ ਗੱਦੀ ਦੇ ਉੱਤੇ ਕਿਨੂੰ ਬਿਠਾਵਾਂਗਾ, ਮੇਰੇ ਤਖਤ ਦਾ ਮਾਲਕ ਕੌਣ ਬਣੇਗਾ।
ਕਰ ਮੋਹ ਮੇ ਲਿਖਾ ਵਿਦਾਤਾ ਨਾ ਅਬ ਤੱਕ ਹੁਆ ਨਾ ਬਾਲਕ ਹੈ।
ਹੁਣ ਤੱਕ ਕੋਈ ਵੀ ਬਾਲਕ ਘਰ ਦੇ ਵਿੱਚ ਪੈਦਾ ਨਹੀਂ ਹੋਇਆ। ਸੋਚਿਆ ਰਾਜੇ ਦਸ਼ਰਥ ਨੇ ਕਿ ਮੈਨੂੰ ਲੱਗਦਾ ਕਿ ਵਿਧਾਤਾ ਨੇ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੀ ਨਹੀਂ ਹੋਇਆ।
ਬਿਦਨਾ ਨੇ ਜੋ ਕੁਛ ਰਾਟ ਦਿਆ ਵਹ ਹੋਤਾ ਕਬੀ ਆਪੇ ਅਮੇਟ ਨਹੀਂ।
ਸੋਚਿਆ ਰਾਜੇ ਨੇ ਕਿ ਵਿਧਾਤਾ ਕਰਮਾਂ ਦੇ ਵਿੱਚ ਜੋ ਲਿਖ ਦਿੰਦਾ ਹੈ ਉਹ ਕਦੇ ਵੀ ਕਿਸੇ ਤਰੀਕੇ ਦੇ ਨਾਲ ਮਿਟਦਾ ਨਹੀਂ, ਅਟਲ ਰਹਿੰਦਾ।
ਖਾਣਾ ਤੋ ਖਾਣਾ ਕਿਤੇ ਰਹਾ ਪਾਣੀ ਤੱਕ ਜਾਤਾ ਪੇਟ ਨਹੀਂ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਰੋਟੀ ਖਾਣੀ ਤੇ ਕਿਤੇ ਰਹੀ, ਉਹਦੇ ਪੇਟ ਦੇ ਵਿੱਚ ਪਾਣੀ ਤੱਕ ਵੀ ਨਹੀਂ ਸੀ ਜਾਂਦਾ। ਭਾਵ ਕਿ ਰਾਜੇ ਨੇ ਖਾਣਾ ਪੀਣਾ ਛੱਡ ਦਿੱਤਾ ਸੀ, ਪਾਣੀ ਤੱਕ ਵੀ ਨਹੀਂ ਸੀ ਪੀਂਦਾ, ਇੰਨਾ ਜ਼ਿਆਦਾ ਉਹਨੂੰ ਦੁੱਖ ਵਿਆਪ ਰਿਹਾ ਸੀ। ਗ੍ਰੰਥਾਕਾਰ ਜੀ ਦਾ ਕਹਿਣ ਤੋਂ ਭਾਵ ਹੈ ਕਿ ਔਲਾਦ ਦਾ ਦੁੱਖ, ਭਾਵ ਕਿ ਔਲਾਦ ਨਾ ਹੋਵੇ ਤੇ ਇਸ ਤਰ੍ਹਾਂ ਦਾ ਦੁੱਖ ਹੁੰਦਾ ਹੈ।
ਇਮ ਬੇਟੇ ਬਿਨ ਜਹ ਚੂਰਤ ਹੈ ਜਿਮ ਕਵੀ ਅੰਸ਼ ਬਖਾਨਾ ਹੈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਮੈਂ ਬਿਆਨ ਕੀਤਾ ਹੈ ਕਿ ਰਾਜੇ ਦਸ਼ਰਥ ਦੀ ਹਾਲਤ ਇਸ ਤਰ੍ਹਾਂ ਦੀ ਸੀ, ਇਸੇ ਤਰ੍ਹਾਂ ਦੀ ਹਾਲਤ ਪੁੱਤਰ ਤੋਂ ਬਗੈਰ ਇਹਨਾਂ ਘਰ ਵਾਲਿਆਂ ਦੀ ਸੀ।
ਰੇਖ ਮੇ ਮਾਰ ਦਈ ਮੇਖ ਪ੍ਰਭੂ ਜੋ ਰਾਓ ਕਰੇ ਰੰਕਾਨਾ ਹੈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਕੰਗਾਲਾਂ ਤੋਂ ਰਾਜੇ ਬਣਾ ਦਿੰਦੇ ਨੇ, ਇਹਨਾਂ ਨੇ ਜਿਹੜੇ ਕਿ ਕੰਗਾਲਾਂ ਤੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਰਾਜਾ ਬਣਾਉਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਨੇ ਰੇਖ ਦੇ ਵਿੱਚ ਮੇਖ ਮਾਰ ਦਿੱਤੇ, ਪਾਵ ਕੇ ਕਿਰਪਾ ਕਰ ਦਿੱਤੀ।
ਇਮਵਾਰ ਕਰ ਕਰ ਨਾਨਿਦ ਜੀ ਨਿਜ ਧਾਮ ਕੋ ਸ਼ਾਮ ਪਧਾਰੇ ਸੀ।
ਇਸ ਤਰ੍ਹਾਂ ਦਾ ਵਰਦਾਨ ਦੇ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਪਹੁੰਚ ਗਏ।
ਦਸੀ ਮਾਸੀ ਬਾਲਕ ਜਨਮਾ ਥਾ ਪ੍ਰਭ ਜੀ ਨਿਜ ਬਿਰਦ ਸੰਭਾਰੇ ਸੀ।
ਦਸਾਂ ਮਹੀਨਿਆਂ ਤੋਂ ਬਾਅਦ ਗ੍ਰੰਥਾਕਾਰ ਜੀ ਲਿਖਦੇ ਨੇ, ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਸਤਿਗੁਰੂ ਪ੍ਰਤਾਪ ਸਿੰਘ ਦਾ ਦਿੱਤਾ ਹੋਇਆ ਵਰਦਾਨ ਸਫਲ ਹੋਇਆ।
ਰਾਮਪੁਰੀ ਇੱਕ ਔਰ ਦਿਆ ਜੁਜ ਬਾਲਕ ਕਰਤ ਕਰੀੜਾ ਸੀ। ਮਾਤਾ ਕੀ ਦੋਨੋ ਹਰ ਮਾਤਾ ਕੀ ਦੋਨਾ ਹਰ ਦਿੱਤੀ ਦੁੱਖ ਦਰਦ ਸੀ ਦੁੱਖ ਦਰਦ ਕੀ ਸਾਰੀ ਪੀੜਾ ਸੀ।
ਰਾਮਪੁਰੀ ਜੀ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦਸਾਂ ਮਹੀਨਿਆਂ ਤੋਂ ਬਾਅਦ ਪੁੱਤਰ ਹੋਇਆ, ਤੇ ਕਵੀ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਇੱਕ ਪੁੱਤਰ ਹੋਰ ਪੈਦਾ ਹੋਇਆ। ਗ੍ਰੰਥਾਕਾਰ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਦੇ ਨਾਲ ਦੋ ਪੁੱਤਰ ਘਰ ਦੇ ਵਿੱਚ ਪੈਦਾ ਹੋਏ, ਤੇ ਜਿਹੜੀ ਉਹਨਾਂ ਦੀ ਮਾਤਾ ਸੀ ਜਿਹੜੀ ਗੋਪਾਲ ਸਿੰਘ ਦੀ ਭੈਣ ਸੀ ਉਹ ਬੜੀ ਪ੍ਰਸੰਨ ਹੋਈ ਆਪਣੀ ਮਾਤਾ ਦੀ। ਦੋਵਾਂ ਪੁੱਤਰਾਂ ਨੇ ਜਿਹੜੀ ਪੀੜਾ ਸਾਰੀ ਸੀ ਉਹ ਦੂਰ ਕਰ ਦਿੱਤੀ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਗੁਰਬਖਸ਼ ਸਿੰਘ ਜੀ ਨੇ ਆਪਣੀ ਇਸ ਸਾਖੀ ਨੂੰ ਪੂਰਾ ਕੀਤਾ ਹੈ। ਦੂਜੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਅਗਲੀ ਸਾਖੀ ਦਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।